ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਬਦ ਛੰਦ ਧਰਮ ਸਰਬ ਸੁਖ ਖਾਨ, ਜਾਣ ਸਭ ਕੋ ਹਿਤਕਾਰੀ, ਧਰਮ ਧਰੇ ਬੁੱਧ ਮਾਨ, ਨਿਰੰਤਰ ਚੀਤ ਮਝਾਰੀ। ਧਰਮ ਸਰਬ ਸੁਖ ਖਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਅਧਿਆਏ ਦਾ ਅੱਜ ਸੱਤਵਾਂ ਛੰਦ, ਜੋ ਸ਼ਬਦ ਛੰਦ ਹੈ ਉਹਨੂੰ ਪੜ੍ਹਨ ਲੱਗੇ ਆਪਾਂ। ਪਿੱਛੇ ਕਵੀ ਜੀ ਵੱਲੋਂ ਜਿਹੜੇ ਮੂਲ ਰੂਪ ਵਿੱਚ ਮੰਗਲ ਕੀਤੇ ਗਏ ਆ 2-3, ਉਹਨਾਂ ਦੀ ਵਿਚਾਰ ਕੀਤੀ ਹੈ ਗ੍ਰੰਥ ਦਾ ਫਲ ਪੜ੍ਹਨ ਦਾ। ਆਪਣੀ ਕਵੀ ਜੀ ਨੇ ਨਿਮਰਤਾ ਵੀ ਜਣਾਈ ਹੈ। ਇਸੇ ਤਰ੍ਹਾਂ ਕਿੰਨੇ ਛੰਦ ਹੈ, ਕਿੰਨੇ ਅਧਿਆਏ ਹੈ, ਇਹਨੂੰ ਸਾਰ ਕਿਤਾਬਲੀ ਗ੍ਰੰਥ ਨੂੰ ਜੋ ਪੜ੍ਹੇਗਾ ਉਹਨੂੰ ਕੀ ਫਲ ਪ੍ਰਾਪਤ ਹੋਊਗਾ, ਫਿਰ ਸਾਰ ਕਿਤਾਬਲੀ ਦੇ ਕਿੰਨੇ ਨਾਮ ਹੈ, ਸਾਰੇ ਅਨੁਕੂਲ ਹੈ, ਸਾਰਾ ਦੱਸਿਆ ਹੈ। ਅੱਜ ਆਪਾਂ ਧਰਮ ਦੇ ਸੰਬੰਧ ਵਿੱਚ ਵਿਚਾਰ ਕਰਾਂਗੇ, ਜੋ ਪਹਿਲੇ ਅਧਿਆਏ ਦਾ ਮੂਲ ਹੈ, ਵਿਸ਼ਾ ਧਰਮ ਦਾ ਹੀ, ਜਿਹਦੇ ਵਿੱਚ ਧਰਮ ਦੀ ਵਿਆਖਿਆ ਕੀਤੀ ਹੈ ਪੰਡਿਤ ਹਰਦਿਆਲ ਜੀ ਨੇ। 6 ਜਿਹੜੇ ਆ ਛੰਦਾਂ ਤੱਕ ਗ੍ਰੰਥ ਦੇ ਆਰੰਭ ਵਿੱਚ ਮੰਗਲ ਕੀਤੇ ਹਨ ਪੰਡਿਤ ਜੀ ਨੇ। ਅੱਗੇ ਅਧਿਆਏ ਆਰੰਭ ਕਰਨ ਤੋਂ ਪਹਿਲਾਂ 2 ਸਲੋਕਾਂ ਵਿੱਚ ਮੂਲ ਮੰਗਲਾਚਰਨ ਕਥਨ ਕਰਦੇ ਆ, ਅਤੇ ਜਿਨ੍ਹਾਂ ਵਿੱਚ ਸਭ ਪ੍ਰਾਣੀ ਮਾਤਰ ਨੂੰ ਧਰਮ ਦਾ ਸਧਾਰਨ ਤੌਰ 'ਤੇ ਉਪਦੇਸ਼ ਦਿੰਦੇ। ਹੁਣ ਜਿਹੜੇ 2 ਆਉਣਗੇ ਛੰਦ, 2 ਸਲੋਕ, ਇਹਨਾਂ ਵਿੱਚ ਉਹ ਧਰਮ ਦੀ ਜਿਹੜੀ ਹੈ ਵਿਆਖਿਆ ਕਰਨਗੇ ਕਿ ਧਰਮ ਕੈਸਾ ਹੈ, ਕਿਸ ਤਰ੍ਹਾਂ ਦਾ ਜੀਵ ਦਾ ਭਲਾ ਕਰਨ ਵਾਲਾ ਹੈ, ਕਿਹੜੇ ਨੂੰ ਧਾਰਨ ਕਰਦੇ ਹੈ, ਕਿੱਦਾਂ ਚੇਤ ਵਿੱਚ ਰੱਖਦੇ ਹੈ, ਕਿ ਸਾਰੇ ਸੁੱਖਾਂ ਦਾ ਕਾਰਨ ਹੈ ਉਹ ਸਾਰਾ ਹੀ ਹੁਣ ਆ ਰਿਹਾ। ਉਹ ਆਪਾਂ ਵਿਚਾਰ ਕਰੀਏ ਜੀ। ਸ਼ਬਦ ਛੰਦ ਹੈ, ਇਸ ਸ਼ਬਦ ਛੰਦ ਵਿੱਚ 24 ਮਾਤਰਾ ਆਉਂਦੀਆਂ, 24 ਮਾਤਰਾ ਦਾ ਛੰਦ ਹੁੰਦਾ। ਧਰਮ ਸਰਬ ਸੁਖ ਖਾਨ, ਪੰਡਿਤ ਹਰਦਿਆਲ ਜੀ ਕਹਿੰਦੇ ਇਹ ਵਿਦਵਾਨੋ ਜਨੋ, ਗੁਣੀ ਗਿਆਨੀ ਉਹ ਵਿਦਿਆਰਥੀ, ਉਹ ਅਸਲ ਵਿੱਚ ਧਰਮ ਹੀ ਜਿਹੜਾ ਹੈ ਨਾ, ਉਹ ਸਰਬ ਕਹੀਏ ਸਾਰੇ ਸੁੱਖਾਂ ਦੀ ਖਾਨ ਕਹੀਏ ਖਜ਼ਾਨਾ ਹੈ। ਸਾਰੇ ਸੁੱਖਾਂ ਦਾ ਖਜ਼ਾਨਾ ਧਰਮ ਹੀ ਹੈ। ਜਾਣ ਸਭ ਕੋ ਹਿਤਕਾਰੀ, ਇਸ ਧਰਮ ਨੂੰ ਸਭ ਕਹੀਏ, ਸਭ ਭਾਵ ਸਾਰਿਆਂ ਦਾ, ਕੋ ਅਰਥ ਦਾ, ਸਾਰਿਆਂ ਦਾ ਹਿੱਤ ਕਹੀਏ ਭਲਾ, ਕਾਰੀ ਕਹੀਏ ਕਰਨ ਵਾਲਾ, ਸਾਰਿਆਂ ਦਾ ਭਲਾ ਕਰਨ ਵਾਲਾ, ਜਾਣ ਜਾਣਨਾ ਕਰੋ, ਸਮਝਣਾ ਕਰੋ, ਜਾਂ ਹਿੱਤ ਨਾਮ ਹੁੰਦਾ, ਹਿੱਤ ਕਰਨ ਵਾਲਾ ਕੌਣ, ਮਿੱਤਰ ਹੁੰਦਾ, ਕਿ ਸਾਰਿਆਂ ਦਾ ਧਰਮ ਮਿੱਤਰ ਆ, ਅਤੇ ਮਿੱਤਰਤਾ ਹੀ ਕਾਰੀ ਕਹੀਏ ਕਰਨ ਵਾਲਾ ਹੈ, ਜਾਣ ਲਈ ਕਹੀਏ ਜਾਣਨਾ ਕਰੋ, ਸਮਝਣਾ ਕਰੋ। ਅਤੇ ਇਸ ਧਰਮ ਨੂੰ ਧਾਰਨ ਕਰਕੇ ਜੋ ਵੀ ਪੁੰਨ ਪ੍ਰਾਪਤ ਹੁੰਦਾ ਹੈ ਉਹ ਸੱਚ ਦਾ ਭਲਾ ਕਰਦਾ। ਧਰਮ ਇੱਕ ਇਹੋ ਜਿਹੀ ਚੀਜ਼ ਆ, ਜੇ ਕੋਈ ਸਕਾਮੀ ਹੋ ਕੇ ਧਰਮ ਦਾ ਸੇਵਨ ਕਰਦਾ, ਭਾਵ ਸਕਾਮ ਕਰਮ ਕਰਦਾ ਧਰਮ ਵਿੱਚ ਰਹਿ ਕੇ, ਅਤੇ ਉਹ ਸਵਰਗ ਲੋਕ, ਦੇਵ ਲੋਕ ਆਦਿ ਦੇ ਸੁੱਖਾਂ ਨੂੰ ਭੋਗਦਾ। ਜੇ ਨਿਸ਼ਕਾਮੀ ਹੋ ਕੇ ਧਰਮ ਦਾ ਸੇਵਨ ਕਰਦਾ, ਨਿਸ਼ਕਾਮ ਸੇਵਾ ਕਰਦਾ, ਤਾਂ ਉਹਦੇ ਅੰਤਕਰਨ ਵਿੱਚੋਂ ਵਿਕਾਰਾਂ ਦੀ, ਵਿਸ਼ਿਆਂ ਦੀ, ਦੁਵੈਸ਼ਾਂ ਦੀ, ਭਰਮ ਦੀ ਮੈਲ ਦਵਾ ਨਿਕਲ ਜਾਂਦੀ ਹੈ। ਉਹ ਅੰਤਕਰਨ ਉਹਦਾ ਸ਼ੁੱਧ ਹੋ ਜਾਂਦਾ, ਜਿਸ ਕਰਕੇ ਗਿਆਨ ਦਾ ਪ੍ਰਾਪਤੀ ਹੁੰਦਾ, ਗਿਆਨ ਪ੍ਰਾਪਤ ਕਰਕੇ ਅਤੇ ਮੁਕਤੀ ਦਾ ਅਧਿਕਾਰੀ ਹੋ ਜਾਂਦਾ। ਅੱਜ ਮੈਂ ਸੋਨਿਆਂ ਅਤੇ ਹੀਰਿਆਂ ਦੀਆਂ ਖਾਨਾਂ ਬਹੁਤ ਬੇਕੀਮਤੀਆਂ ਹੁੰਦੀਆਂ, ਉਹਦੀ ਕੀਮਤ ਨਹੀਂ ਹੁੰਦੀ ਕੋਈ, ਤਿਵੇਂ ਧਰਮ ਸੰਸਾਰਕ ਅਤੇ ਪਰਮਾਰਥ ਦੇ ਬੇਕੀਮਤੀ ਸੁੱਖਾਂ ਨੂੰ ਦੇਣ ਵਾਲਾ। ਧਰਮ ਇਹੋ ਜਿਹੀ ਚੀਜ਼ ਹੈ, ਸਾਰੇ ਸੁੱਖਾਂ ਦੀ ਖਾਨ ਹੈ, ਸਾਰਾ ਕੁਝ ਹੀ ਧਰਮ, ਜਿਹੜੇ ਧਰਮ ਵਿੱਚ ਪਰਵਿਰਤ ਹੁੰਦੇ ਨੂੰ ਸਭ ਕੁਝ ਹੀ, ਵੇਖੋ ਇਹ ਸੰਸਾਰਕ ਚੀਜ਼ਾਂ ਵੀ ਮਿਲ ਜਾਂਦੀਆਂ, ਪਰਮਾਰਥਕ ਚੀਜ਼ਾਂ ਵੀ ਮਿਲ ਜਾਂਦੀਆਂ। ਇਸੇ ਕਰਕੇ ਪੰਡਿਤ ਹਰਦਿਆਲ ਜੀ ਜਿਹੜੇ ਕਹਿੰਦੇ ਵੀ ਧਰਮ ਸਰਬ ਸੁੱਖ ਖਾਣ, ਸਾਰੇ ਸੁੱਖਾਂ ਦੀ ਖਜ਼ਾਨਾ ਹੈ ਧਰਮ, ਅਤੇ ਜਾਣ ਸਭ ਕੋ ਹਿਤਕਾਰੀ। ਇਹ ਭਾਈ ਇਹ ਵੀ ਜਾਣ ਲਾ ਵੀ ਸਾਰਿਆਂ ਦਾ ਹਿੱਤ ਕੀ ਹੈ, ਭਾੜਾ ਹੀ ਕਰਨ ਵਾਲਾ ਹੁੰਦਾ ਧਰਮ, ਸਾਰਿਆਂ ਨਾਲ ਮਿੱਤਰਤਾ ਹੀ ਕਰਨ ਵਾਲਾ ਹੈ ਧਰਮ, ਅਤੇ ਕਰਾਉਣ ਵਾਲਾ ਹੈ ਧਰਮ। ਧਰਮ ਧਰੇ ਬੁੱਧਮਾਨ, ਵੀ ਧਰਮ ਕੌਣ ਧਾਰਦੇ ਹੈ? ਕਹਿੰਦੇ ਹੈ ਧਰਮ ਨੂੰ ਜਿਹੜੇ ਬੁੱਧੀਮਾਨ ਸਮਝਦਾਰ ਮਨੁੱਖ ਆ, ਉਹੀ ਉਹ ਧਰਮ ਨੂੰ ਧਰੇ ਕਹੀਏ ਧਾਰਨ ਕਰਦੇ। ਧਰਮ ਧਰੇ ਬੁੱਧਮਾਨ, ਉਹ ਧਾਰਨ ਕਰਦੇ ਹੈ ਅਤੇ ਨਿਰੰਤਰ ਚੀਤ ਮੁਜਾਰੀ, ਅਤੇ ਚਿੱਤ ਕਹੀਏ ਹਿਰਦੇ ਮੁਜਾਰੀ ਕਹੀਏ ਵਿੱਚ ਨਿਰੰਤਰ ਇੱਕ ਰਸ ਰੱਖਦੇ, ਮਨ ਵਿੱਚ ਵੀ ਇੱਕ ਰਸ ਰੱਖਦੇ ਹੈ, ਹਿਰਦੇ 'ਚ ਧਾਰਨ ਕਰਕੇ ਬੁੱਧੀਮਾਨ ਰੱਖਦੇ ਧਰਮ ਨੂੰ। ਅਤੇ ਇਹਦਾ ਇਹੀ ਵੀ ਅਰਥ ਹੈ ਵੀ ਧਰਮ ਧਰੇ ਬੁੱਧਮਾਨ, ਇਸ ਕਰਕੇ ਜਿਹੜਾ ਬੁੱਧੀਮਾਨ ਹੈ ਨਾ, ਸਮਝਦਾਰ ਮਨੁੱਖ ਹੈ, ਉਹ ਧਰਮ ਨੂੰ ਧਾਰਨ ਕਰਕੇ ਧਰੇ ਕਹੀਏ ਰੱਖੇ, ਧਰਮ ਧਰੇ ਕਹੀਏ ਧਾਰਨ ਕਰੇ, ਨਿਰੰਤਰ ਚੀਤ ਮੁਜਾਰੀ, ਇੱਕ ਰਸ ਚੀਤ ਕਹੀਏ ਚਿੱਤ ਦੇ ਮੁਜਾਰੀ ਕਹੀਏ ਵਿੱਚ, ਵੀ ਬੁੱਧੀਮਾਨ ਸਮਝਦਾਰ ਮਨੁੱਖ ਧਰਮ ਨੂੰ ਇਹ ਇੱਕ ਰਸ ਆਪਣੇ ਹਿਰਦੇ ਵਿੱਚ ਧਰੇ ਕਹੀਏ ਧਾਰਨ ਕਰਕੇ ਰੱਖੇ ਦੇ ਰੱਖਦੇ ਹਨ ਜਿਹੜੇ ਸਮਝਦਾਰ। ਕਿੰਨਾ ਵੀ ਕਸ਼ਟ ਪ੍ਰਾਪਤ ਹੋ ਜੇ ਸਰੀਰ ਦੇ ਵਿਨਾਸ਼ ਤੱਕ, ਉਹ ਆਪਣੇ ਧਰਮ ਦਾ ਤਿਆਗ ਨਹੀਂ ਕਰਦੇ। ਬੋਲੀਏ ਸੱਚ ਧਰਮ, ਸੱਚ ਬੋਲਣਾ ਇੱਕ ਧਰਮ ਹੈ, ਸੱਚ ਦੇ ਪਹਿਰਾ ਦਿੰਦੇ ਕਲਗੀਧਰ ਪਿਤਾ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ, ਵੇਖੋ ਧਰਮ ਵਿੱਚ ਰਹੇ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਰਹੇ, ਸ਼ਹੀਦੀ ਦੇ ਦਿੱਤੀ, ਧਰਮ ਚਿੱਤ ਵਿੱਚ ਵਸਾਰਿਆ, ਧਰਮ ਧਾਰਨ ਕਰਕੇ ਰੱਖਿਆ। ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਲੱਖਾਂ ਫੌਜਾਂ ਨਾਲ ਲੋਹਾ ਲੈਂਦਿਆਂ ਧਰਮ ਵਾਸਤੇ ਕੁਰਬਾਨ ਹੋ ਗਏ। ਗੁਰੂ ਸਾਹਿਬ ਜੀ ਦੇ ਛੋਟੇ ਫਰਜ਼ੰਦ ਸਰਹੰਦ ਦੇ ਅੰਦਰ ਨੀਹਾਂ ਵਿੱਚ ਚਿਣੇ ਗਏ ਠੰਡ ਦੇ ਸਮੇਂ ਵਿੱਚ, ਮਾਤਾ ਜੀ ਨੇ ਸਰੀਰ ਤਿਆਗ ਦਿੱਤਾ, ਮੌਤ ਤਾਂ ਕਬੂਲ ਕਰ ਲਈ ਪਰ ਧਰਮ ਤੋਂ ਰੱਤਾ ਭਰ ਵੀ ਨਹੀਂ ਡੋਲੇ। ਪਿਛਲੇ ਯੁੱਗਾਂ ਦੇ ਅਵਤਾਰ ਭਗਵਾਨ ਰਾਮ ਚੰਦਰ ਹੋਣਾ ਜੀ ਦੀ ਕਥਾ ਨੂੰ ਵੀ ਪੜ੍ਹੀਏ, ਅਤੇ ਉਹ ਵੀ ਧਰਮ ਵਿੱਚ ਐਂ ਪੱਕੇ ਸੀ। ਆਪਾਂ ਭਾਵ ਸਾਮ੍ਰਿਤ ਗ੍ਰੰਥ ਵਿੱਚ ਪੜ੍ਹਿਆ ਹੀ ਹੈ ਜੋ ਪੰਡਿਤ ਗੁਲਾਬ ਸਿੰਘ ਜੀ ਨੇ ਲਿਖਿਆ ਕਿ ਤਾਤ ਕੀ ਆਇਸ ਮਾਂ ਚਲੇ ਜਿਨ ਕੇ ਪਦ ਪੰਕਜ ਕੂਜ ਦਲੋਈ, ਰਾਜ ਵਿਭੂਤ ਤਜੀ ਛਿਣ ਮੈਂ ਬਨ ਕੋ ਨਿਕਸੇ ਜਨਨੀ ਬਹਰੋਈ। ਪਿਤਾ ਦੀ ਆਗਿਆ ਮੰਨ ਕੇ ਚਲੇ ਗਏ ਸਨ ਬਨਵਾਸ ਨੂੰ, ਵੇਖ ਲਓ ਜਿਨ੍ਹਾਂ ਦੇ ਪਦ ਪੰਕਜ ਕਈ ਚਰਨ ਕਮਲਾਂ ਨੂੰ ਲੋਕ ਸਾਰੇ ਪੂਜਦੇ ਹੈ, ਅਤੇ ਰਾਜ ਵਿਭੂਤ ਤਜੀ ਛਿਣ ਮੈਂ, ਛਿਣ ਵਿੱਚ ਰਾਜ ਵਿਭੂਤੀ ਛੱਡ ਦਿੱਤੀ, ਬਨ ਕੋ ਨਿਕਸੇ ਜਨਨੀ ਬਹਰੋਈ, ਜੰਗਲ ਨੂੰ ਨਿਕਲ ਗਏ ਮਾਤਾ ਬਹੁਤ ਰੋਈ ਸੀ, ਤੋ ਨਾ ਫਿਰੇ ਪੁਰ ਕੋ ਹਰਜੂ, ਫਿਰ ਵੀ ਪਛਾਣ ਹੋਣੀ ਮੁੜੇ, ਜਬ ਭਰਾਤ ਗਏ ਕਰ ਮੈਂ ਪਦ ਦੋਈ। ਜਦੋਂ ਭਰਾਤਾ ਭਰਤ ਜੀ ਨੇ ਦੋਵੇਂ ਚਰਨ ਭਗਵਾਨ ਜੀ ਦੇ ਪਕੜੇ ਤਾਂ ਵੀ ਨਹੀਂ ਮੁੜੇ, ਧਰਮ ਬਰਾਬਰ ਰਾਜ ਨਹੀਂ, ਇਹ ਸੂਚਕ ਰਾਮ ਸਨੋਤਨ ਜੋਈ। ਇਹ ਪੁਰਾਣਾ ਹੀ ਜਿਹੜਾ ਸੂਚਕ ਹੈ ਰਾਮ ਚੰਦਰ ਭਗਵਾਨ ਜੀ ਨੇ ਜਣਾ ਦਿੱਤਾ ਵੀ ਧਰਮ ਬਰਾਬਰ ਕੋਈ ਰਾਜ ਨਹੀਂ, ਧਰਮ ਹੀ ਰਾਜ ਹੈ ਵੱਡਾ। ਅਤੇ ਧੌਲ ਧਰਮ ਦਇਆ ਦਾ ਪੋਤ, ਦਇਆ ਦਾ ਪੋਤਰ ਆ। ਸੋ ਬਹੁਤ ਵਿਚਾਰ ਹੈ ਇੰਨਾ ਹੀ ਕਿ ਬੁੱਧੀਮਾਨ ਜਿਹੜਾ ਧਰਮ ਨੂੰ ਧਾਰਨ ਕਰੇ ਨਿਰੰਤਰ ਇੱਕ ਰਸ ਚਿੱਤ ਦੇ ਵਿੱਚ। ਧਰਮ ਸਰਬ ਸੁੱਖ ਹੇਤ, ਧਰਮ ਹੀ ਸਰਬ ਕਹੀਏ ਸਾਰੇ ਸੁੱਖਾਂ ਦਾ ਹੇਤ ਕਹੀਏ ਕਾਰਨ ਹੈ। ਜਿੱਥੇ ਸਰਬ ਪਾਠ ਹੋ ਅਤੇ ਪਾਠ ਅੰਤਰ ਭੇਦ ਵੀ ਸ਼ਾਂਤ ਪਾਠ ਵੀ ਹੈ, ਫਿਰ ਅਰਥ ਇੱਦਾਂ ਹੋ ਜਾਊਗਾ ਵੀ ਧਰਮ ਧਰਮ ਸ਼ਾਂਤ ਸੁੱਖ ਹੇਤ, ਧਰਮ ਸ਼ਾਂਤੀ ਅਤੇ ਸੁੱਖ ਦਾ ਹੇਤ ਕਹੀਏ ਕਾਰਨ ਹੈ। ਨਿਖਲ ਕਿਲ ਕਲਮਲ ਖੋਵਤ, ਫਿਰ ਧਰਮ ਨਿਖਲ ਕਹੀਏ ਸਮੂਹ, ਕਹੀਏ ਸਮੂਹ, ਨਿਖਲ ਦਾ ਅਰਥ ਸਮੂਹ ਜਾਂ ਸਾਰੇ, ਧਰਮ ਜਿਹੜਾ ਸਮੂਹ ਜਾਂ ਸਾਰੇ, ਕਿਲ ਕਹੀਏ ਨਿਸ਼ਚੇ ਕਰਕੇ ਜੀਵ ਦੇ ਜਿਹੜੇ ਕਲਮ ਵਾਲੇ ਨਾ ਵੱਜਰ ਪਾਪ, ਉਹਨਾਂ ਨੂੰ ਵੀ ਖੋਵਤ ਕਹੀਏ ਖਵਾ ਦਿੰਦਾ, ਨਾਸ ਕਰਨ ਦਿੰਦਾ, ਕਰ ਦਿੰਦਾ। ਸਮੂਹ ਜਿਹੜੇ ਜੀਵ ਦੇ ਪਾਪ ਆ ਉਹਨਾਂ ਨੂੰ ਕਿਲ ਕਹੀਏ ਨਿਸ਼ਚੇ ਕਰਕੇ, ਕਲਮਲ ਪਾਪਾਂ ਨੂੰ ਖੋਵਤ ਨਾਸ ਕਰਨ ਵਾਲਾ ਧਰਮ, ਜੋ ਧਰਮ ਧਾਰਨ ਕਰਦਾ ਧਰਮੋ ਦੇ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦਾ, ਲੋਕ ਪਲੋਕ ਸਵਾਰ ਦਿੰਦਾ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹਨ। ਬ੍ਰਹਮਾ ਜੀ ਗੁਰਬਾਣੀ ਚਾਰ ਵੇਦ ਇਹੀ ਕਹਿੰਦੇ ਭਾਈ ਧਰਮ ਦ੍ਰਿੜ ਹੋ ਪੱਕਾ ਕਰੋ, ਪਾਪ ਤਜਾਇਆ ਬਲਰਾਮ ਜੀਓ। ਬਲ ਜਿਹੜਾ ਪਰਮੇਸ਼ੁਰ ਹੈ ਨਾ ਵਾਹਿਗੁਰੂ ਰਾਮ ਵਾਹਿਗੁਰੂ ਰਮੰਤੀ ਰਾਮਾ, ਉਸ ਨੇ ਫਿਰ ਇਸ ਤਰ੍ਹਾਂ ਪਾਪਾਂ ਨੂੰ ਤਜਾਇਆ ਕਹੀਏ ਛੱਡ ਦਿੰਦੇ ਹੈ। ਉਹ ਬਲਰਾਮ ਦਮਿਆ ਪਰਮੇਸ਼ੁਰ ਜੀ, ਉਸ ਤੋਂ ਬਲ ਜਲ ਜਾਓ ਸਦਕੇ ਜਾਓ। ਵਿਚਾਰਾਂ ਬਹੁਤ ਨਿਕਲ ਆਉਂਦੀਆਂ ਪਰ ਆਪਾਂ ਸੂਖਮ ਰੂਪ ਵਿੱਚ ਕਰ ਰਹੇ ਹਾਂ। ਤੀਨ ਦੇਵ ਕੇ ਦੇਸ, ਜੋ ਹਿੰਦੂ ਮਤ ਵਿੱਚ ਤੀਨ ਕਹੀਏ ਤਿੰਨ ਦੇਵਤੇ ਵੱਡੇ ਮੰਨੇ, ਉਹ ਕਿਹੜੇ ਹੈ? ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਉਹਨਾਂ ਦੇ ਫਿਰ ਜਿਹੜਾ ਦੇਸ਼ ਕਹੀਏ ਦੇਸ਼ ਆ, ਤੀਨ ਦੇਵ ਕੇ ਦੇਸ਼, ਤਿੰਨਾਂ ਦੇਵਤਿਆਂ ਦੇ ਜਿਹੜੇ ਦੇਸ਼ ਆ ਉਹ ਕਿਹੜੇ ਆ? ਬ੍ਰਹਮਾ ਦੀ ਬ੍ਰਹਮਪੁਰੀ, ਵਿਸ਼ਨੂੰ ਦੀ ਵਿਸ਼ਨੂਪੁਰੀ ਵੈਕੁੰਠ ਕਹਿ ਲਓ, ਸ਼ਿਵ ਜੀ ਦੀ ਸ਼ਿਵਪੁਰੀ ਕੈਲਾਸ਼ਪੁਰੀ। ਧਰਮ ਕਰ ਪ੍ਰਾਪਤ ਹੋਵਤ, ਉਹ ਵੀ ਧਰਮ ਕਰਕੇ ਪ੍ਰਾਪਤ ਹੋਵਤ ਕਹੀਏ ਹੋ ਜਾਂਦੀ ਹੁੰਦੇ, ਧਰਮ ਕਰਕੇ ਪ੍ਰਾਪਤ ਹੁੰਦੇ। ਜੇ ਧਰਮੀ ਹੋਵਾਂਗੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਮੰਨਾਂਗੇ ਤਾਂ ਫਿਰ ਹੀ ਉਹਨਾਂ ਦੀ ਪੁਰੀ ਨੂੰ ਪ੍ਰਾਪਤ ਕਰਾਂਗੇ ਨਾ। ਤਿੰਨਾਂ ਦੇਵਤਿਆਂ ਦੇ ਦੇਸ਼ ਵੀ ਧਰਮ ਕਰਕੇ ਪ੍ਰਾਪਤ ਹੁੰਦੇ, ਕਿਉਂਕਿ ਜੇ ਪੁੱਛੋ ਵੀ ਧਰਮ ਕੀ ਹੈ ਅਤੇ ਵੀ ਧਰਮ ਕਿਹਨੂੰ ਕਹਿੰਦੇ, ਇਹ 'ਚ ਦੱਸਿਆ ਗਿਆ ਵੀ ਧਰਮ ਤੋਂ ਕੀ ਭਾਵ ਆ, ਧਰਮ ਰੱਖਣ ਦਾ ਫਲ ਕੀ ਆ, ਧਰਮ ਰਹਿੰਦਾ ਕਿਵੇਂ ਹੈ, ਧਰਮ ਵੱਧਦਾ ਕਿਵੇਂ ਹੈ, ਧਰਮ ਨਾਸ਼ ਕਿਵੇਂ ਹੁੰਦਾ ਹੈ, ਹੈਂ ਇਹ ਬਿਆਨ ਕਰ ਰਹੇ ਆ ਇਹ ਆਪਣਾ ਅਧਿਆਇ ਵਿੱਚ ਪਹਿਲੇ। ਸੋ ਭਾਵ ਪੰਡਿਤ ਹਰਦਿਆਲ ਜੀ ਦਾ ਇਹ ਕਹਿੰਦਾ ਵਾ ਵੀ ਸ਼ੁਭ ਗ੍ਰੰਥ ਦੇ ਆਪਣੇ ਗ੍ਰੰਥ ਦੀ ਆਰੰਭਤਾ ਵਿੱਚ ਧਰਮ ਦੀ ਨਾ ਗੱਲ ਕੀਤੀ ਹੈ ਵੀ ਧਰਮ ਧਾਰੋ ਭਾਈ, ਧਰਮ ਸਾਰੇ ਸੁੱਖਾਂ ਦਾ ਮੋਢ ਵੀ ਆ। ਸਮਝਦਾਰ ਮਨੁੱਖ ਧਰਮ ਧਾਰਦਾ, ਧਰਮ ਨਾਲ ਪਾਪ ਦੂਰ ਹੋ ਜਾਂਦੇ ਆ, ਤਿੰਨਾਂ ਦੇਵਤਿਆਂ ਦੇ ਲੋਕਾਂ ਵਿੱਚ ਵਾਸਾ ਹੋ ਜਾਂਦਾ। ਧਰਮ ਦੇ ਟੁੱਟੇ ਮਨੁੱਖ ਨੂੰ 18 ਪ੍ਰਕਾਰ ਦਾ ਕੋੜ ਹੁੰਦਾ, ਇਹ ਅਗਲੀ ਤੁੱਕ ਜਾਊਗਾ ਜੀ। ਲਿਖਿਆ ਜਾਇਆ ਆਇਆ ਜਾਣਾ 10 ਅਸ਼ਟ ਨਰਕ ਕੁਸ਼ਟਾਂ ਲਿਖੇ ਵੀ ਜਿਹੜਾ ਧਰਮ ਤੋਂ ਟੁੱਟਾ ਮਨੁੱਖ ਨੂੰ 18 ਪ੍ਰਕਾਰ ਦਾ ਕੋੜ ਹੁੰਦਾ। ਇਹ ਡਰ ਵੀ ਤਾਂ ਦਿੱਤਾ ਗਿਆ ਵੀ ਤਾਂ ਕਿ ਲੋਕਾਂ ਵਿੱਚ ਧਰਮ ਦੀ ਭਾਵਨਾ ਬਣੀ ਰਹੇ, ਨਹੀਂ ਤਾਂ ਲੋਕ ਕਿੱਥੇ ਮੰਨਦੇ ਬਿਨਾਂ ਡਰ ਤੋਂ। ਅਸਲ ਵਿੱਚ ਧਰਮ ਚੀਜ਼ ਕੀ ਆ ਜੇ ਪੁੱਛੋ, ਇਹਦਾ ਉੱਤਰ ਇਹ ਆ ਭਾਈ ਧਰਮ ਇੱਕ ਨਿਯਮ ਹੁੰਦਾ, ਇੱਕ ਫਰਜ਼ ਆ ਆਪਣਾ, ਇੱਕ ਜ਼ਿੰਮੇਵਾਰੀ ਹੈ ਜੀਵ ਦੀ ਜਨਮ ਲੈ ਕੇ। ਅਤੇ ਗੁਰਬਾਣੀ ਵਿੱਚ ਤਾਂ ਧਰਮ ਇਹੀ ਬਿਆਨ ਕੀਤਾ ਪਰਮੇਸ਼ਰ ਨੇ, ਵੱਡਾ ਧਰਮ ਵੀ ਇਹੀ ਆ, ਮਨੁੱਖ ਨੇ ਜੋ ਵੀ ਕੰਮ ਕਰਨਾ ਉਹ ਨੇਕ ਕੰਮ ਕਰੇ, ਵਿਕਾਰਾਂ ਤੋਂ ਰਹਿਤ ਕਰਨਾ। ਸਰਬ ਧਰਮ ਹੈ ਸ੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨਾ। ਵਾਹਿਗੁਰੂ ਦਾ ਨਾਮ ਜਪਣਾ ਇਹੀ ਉੱਜਲ ਕਰਮ ਆ, ਸਭ ਤੋਂ ਤੇਈ ਸ੍ਰੇਸ਼ਠ ਧਰਮ। ਆਪਣੇ ਆਪ ਦੀ ਜਾਣਕਾਰੀ ਰੱਖਣੀ, ਰੱਬ ਦੀ ਯਾਦ ਹਰ ਸਮੇਂ ਦਿਲ ਕਾਇਮ ਰੱਖਣੀ, ਉਸ ਨੂੰ ਹਰ ਵੇਲੇ ਚੇਤੇ ਕਰਨਾ, ਇਹ ਸਾਰੇ ਧਰਮ ਦੇ ਨਿਯਮ ਹੈ। ਅਤੇ ਜਿੱਥੇ ਅਸੀਂ ਧਰਮੀ ਬਣਨਾ ਉੱਥੇ ਧਾਰਮਿਕ ਫਰਜ਼ ਨਿਭਾਉਣੇ, ਸੇਵਾਵਾਂ ਕਰਨੀਆਂ, ਉੱਥੇ ਅਸੀਂ ਕਰਮ ਵੀ ਸਾਫ਼ ਕਰਨੇ, ਸਾਰਿਆਂ ਵਿੱਚ ਰੱਬੀ ਜੋਤ ਦੀ ਪਹਿਚਾਣ ਕਰਨੀ ਆ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਮਨੁੱਖਤਾ ਨਾਲ ਪਿਆਰ ਕਰਨਾ, ਮਨੁੱਖਤਾ ਨੂੰ ਸਤਿਕਾਰਨਾ। ਇਸ ਪ੍ਰਕਾਰ ਇਹ ਜਿੰਨੇ ਵੀ ਨਿਯਮ ਆ ਨਾ, ਇਹ ਸਾਰੇ ਧਰਮ ਇੱਕ ਨਿਯਮ ਆ, ਕਿਹਾ ਨਾ ਵੀ ਇੱਕ ਨਿਯਮ ਹੈ ਇੱਕ ਫਰਜ਼ ਆ, ਇਹ ਸਾਰੇ ਨਿਯਮ ਫਰਜ਼ਾਂ ਵਿੱਚ ਹੀ ਆ ਜਾਂਦੀਆਂ ਗੱਲਾਂ, ਇਹ ਧਰਮ ਆ। ਸੋ ਇਹਦੀ ਸਿੱਖਿਆ ਸਾਨੂੰ ਦੇ ਰਹੇ, ਚਾਰ ਤੁੱਕਾਂ ਹੋ ਗਈਆਂ, ਅੱਗੇ ਉਚਾਰ ਰਹੇ ਆ ਧਰਮ ਤੋਂ ਜਿਹੜੇ ਬੇਮੁੱਖ ਪੁਰਖ ਉਹਨਾਂ ਦੀ ਹਾਲਤ ਵਰਣਨ ਕਰਨ ਲੱਗੇ। ਦਸ ਅਸ਼ਟ ਨਰਕ ਕੁਸ਼ਟਨ ਵਿਖੇ, ਕਹਿੰਦੇ ਜੋ ਦਸ ਅਤੇ ਅਸ਼ਟ ਕਹੀਏ 8-18, ਕੁਸ਼ਟਨ ਕਹੀਏ ਕੋੜ ਆ, ਕੋੜ ਵਾਂਗ ਦੁਖਦਾਈ ਨਰਕ ਹਨ। 18 ਨਰਕ ਕੁਸ਼ਟਨ ਵਿਖੇ, ਕੋੜ ਵਿੱਚ ਹੀ ਹੈ, ਮਾਨੋ ਕੋੜਾਂ ਵਾਂਗ ਹੀ ਹੈ। ਧਰਮ ਬੇਮੁੱਖ ਨਰ ਨੀਤ ਕੰਮ, ਧਰਮ ਤੋਂ ਜਿਹੜਾ ਬੇਮੁੱਖ ਹੈ ਪੁਰਸ਼, मनुख नींद कई नेता प्रति उन्हां 18 कोड़ी नरकां विच गम कहीए गमन करता जाना करता गम दा अर्थ जाना करता गमना करता पाव सदा नरकां विच दुख भोगदा रहिंदा जिहड़े धर्मी नहीं ना हुंदे क्योंकि धर्म का फल पिछे आ गया ना सुख आ ते धर्म का फल हुंदा धर्मी मनुख नरकां दा दुख भोगदे धर्म का फल दुख आ ते धर्म का फल की आ सुख आ सो नरक लोक ਅਤੇ ਪਰਲੋਕ ਦੇ ਭੇਦ ਨਾਲ ਦੋ ਪ੍ਰਕਾਰ ਦਾ ਬਣਿਆ ਇੱਕ ਮਾਨਸਿਕ ਇੱਕ ਸਰੀਰਕ ਦੁੱਖ ਰੂਪ ਨਰਕ ਅਤੇ ਪਰਲੋਕ ਵਿੱਚ 18 ਨਰਕ ਮੰਨੇ ਪੁਰਾਣਾ ਸਾਰ ਦੇ ਉਹ ਦੇਸ਼ ਆ ਜਿੱਥੇ ਪ੍ਰਾਣੀ ਜੀਵ ਬੁਰੇ ਕਰਮਾਂ ਦਾ ਫਲ ਭੋਗਣ ਲਈ ਜਾਂਦੇ ਗਰੜ ਪੁਰਾਣ ਵਿੱਚ ਲਿਖਿਆ ਹੋਇਆ 18 ਪ੍ਰਕਾਰ ਦੇ ਨਰਕ ਆ ਕੁੰਭੀ ਰੌਰਵ ਤੇਲ ਜੰਤਰ ਲਾਰ ਭਖ ਨਰਕ ਗੁੜਕੁੜਾ ਮੂਚੀ ਖੰਡੇ ਤਾਰ ਪੈਸਾ ਬ੍ਰਿਖ ਪੱਤਰ ਰਗਤ ਪੂੰ ਸੂਲੀ ਵਿਸ਼ਟਾ ਕੀਟ ਕ੍ਰਿਤ ਯੰਤਰ ਅਗਨ ਕੁੰਡ ਲੋਹ ਥੰਬਾ ਸਿੱਕਾ ਰੇਤ ਤੱਤੀ ਦਵੈਤ ਹੱਥ ਇਹ 18 ਨਰਕ ਗਰੜ ਪੁਰਾਣ ਵਿੱਚ ਲਿਖੇ ਹੋਏ ਕੁੰਭੀ ਨਰਕ ਸਾਰੇ ਲਿਖੇ ਹੋਏ ਅਤੇ ਬੜਾ ਮਨੋ ਹੈ ਸਿਮ੍ਰਿਤੀ ਵਾਲਾ ਉਹਨੇ 21 ਨਰਕ ਲਿਖੇ ਤਾਮਿਸਰ ਅੰਧਤਾਮਿਸਰ ਰੌਰਵ ਮਹਾਰੌਰਵ ਨਰਕ ਮਹਾਨਰਕ ਕਾਸੂਤਰ ਸੰਜੀਵਨ ਮਹਾਵੀਚ ਤਪਨ ਸੰਪਰਤਾਪਨ ਸਹਾਤ ਸੰਕਾ ਕੋਲ ਕੁਡਮਲ ਪ੍ਰਤਮੂਰਤਿਕ ਲੋਹ ਸ਼ੰਕ ਰਜੀਸ਼ ਸ਼ਾਲਮਲੀ ਵੈਤਰਣੀ ਨਦੀ ਅਸ ਅਸਪੱਤਰਵਨ ਲੋਹਦਾਰਕ ਮਾਣਕੋਚ ਵੀ ਲਿਖੇ ਪਏ ਆ ਜੇ ਨਾ ਸਮਝ ਆਵੇ ਮਾਣਕੋਚ ਪੜ੍ਹ ਲਿਓ ਇਹ 21 ਨਰਕ ਮਨੂ ਜੀ ਨੇ ਲਿਖੇ ਹੋਏ ਆ ਸਿਮ੍ਰਿਤੀ ਵਾਲੇ ਨੇ 18 ਨਰਕ ਲਿਖੇ ਹੋਏ ਆ ਅਤੇ ਧਰਮ ਤੋਂ ਬੇਮੁਖ ਪੁਰਖ ਇਸ ਲੋਕ ਵਿੱਚ ਮਾਨਸਿਕ ਮਨ ਜਿਹੜਾ ਦੁਖੀ ਰਹਿੰਦਾ ਸਰੀਰਕ ਦੁੱਖ ਰੂਪੀ ਨਰਕ ਨੂੰ ਸਦਾ ਭੋਗਦਾ ਰਹਿੰਦਾ ਜਿਹੜਾ ਧਰਮੀ ਬੰਦਾ ਨਹੀਂ ਨਾ ਉਹਦੇ ਮਨ ਨੂੰ ਕਦੀ ਸ਼ਾਂਤੀ ਨਹੀਂ ਆਉਂਦੀ ਕਿਉਂਕਿ ਉਹਨੂੰ ਆਸਰਾ ਨਹੀਂ ਕਿਸੇ ਦਾ ਆਉਂਦਾ ਉਹ ਸੰਸਾਰੀ ਜੀਵਨ ਕਰਕੇ ਹੀ ਮਰਦਾ ਕਰਲਾਉਂਦਾ ਰਹਿੰਦਾ ਮਾਨਸਿਕ ਕਰਕੇ ਦੁਖੀ ਸਰੀਰ ਕਰਕੇ ਵੀ ਦੁਖੀ ਮਰ ਕੇ ਪਰਲੋਕ ਵਿੱਚ ਜਾ ਕੇ 18 ਨਰਕਾਂ ਦੁੱਖਾਂ ਨੂੰ ਭੋਗਦਾ ਤੁਲਸੀਦਾਸ ਜੀ ਨੇ ਰਮਾਇਣ ਵਿੱਚ ਵੀ ਉੱਤਰਕਾਂਡ 'ਚ ਲਿਖਿਆ ਹੋਇਆ ਮਾਨਸਿਕ ਦੁੱਖ ਰੂਪੀ ਨਰਕ ਕਥਨ ਕੀਤਾ ਹੋਇਆ ਵੀ ਬੜੇ ਵਿਸਥਾਰ ਨਾਲ ਸੋ ਮਨੁੱਖ ਤਾਂ ਇੱਕ ਹੀ ਵਿਆਧੀ ਨਾਲ ਮ੍ਰਿਤੂ ਨੂੰ ਪ੍ਰਾਪਤ ਹੋ ਜਾਂਦਾ ਵੇਖ ਲਓ ਮਰ ਜਾਂਦਾ ਇਹ ਤਾਂ ਅਨੇਕਾਂ ਅਸਾਧ ਰੋਗ ਆ ਜਿਹੜੇ ਤੁਲਸੀ ਰਮਾਨ 'ਚ ਵੀ ਦੱਸੇ ਹੋਏ ਆ ਜੋ ਜੀਵਨ ਨੂੰ ਨਿਰੰਤਰ ਨਰਕ ਸਮਾਨ ਦੁੱਖ ਦੇ ਰਹੇ ਆ ਕਾਮ ਕ੍ਰੋਧ ਲੋਭ ਅਹੰਕਾਰ ਆਵਾਤ ਕਾਫ ਲੋਭ ਪੇਟ ਗਰਮੀ ਨਿੱਤ ਛਾਤੀ ਜਲਦੀ ਰਹਿੰਦੀ ਹੈ ਨਾ ਸੂਲ ਹਾਂਜੀ ਮਨ ਦੇ ਫੁਰਨੇ ਵਿਸ਼ੇ ਈਰਖਾ ਇਹ ਵੀ ਬੜੇ ਤਕੜੇ ਨਰਕ ਹੀ ਆ ਨਰਕ ਸਮਾਨ ਦੁੱਖ ਦਿੰਦੇ ਬੰਦੇ ਫਿਰ ਇੱਕ ਤਾਂ ਪ੍ਰਤਾਖੀ ਜੀਵਨ ਨੂੰ ਨਰਕ ਦਿਖਾ ਦਿੱਤਾ ਜੋ ਕਹਿੰਦੇ ਹਨ ਕਿ ਕੋਈ ਨਰਕ ਨਹੀਂ ਨਾ ਹੁੰਦਾ ਉਹਨਾਂ ਦੇ ਦਿਖਾਉਣ ਵਾਸਤੇ ਪਰਮਾਤਮਾ ਨੇ ਕੁਝ ਜੀਵ ਕਰਮਾਂ ਸਾਰੀ ਅੱਗੇ ਪੈਦਾ ਕੀਤੇ ਹਨ ਅੱਖਰ ਵਿਖਾ ਦਿੱਤਾ ਉਹਨਾਂ ਨੂੰ ਨਰਕ ਅੰਨੇ ਲੂਲੇ ਲੰਗੜੇ ਪਿੰਗਲੇ ਪਰਾਇਆਂ ਦੇ ਅਧੀਨ ਬੰਦੀ ਖਾਨੇ ਵਿੱਚ ਕੈਦ ਆਉਂਦੇ ਮੈਂ ਨਰਕ 'ਚ ਹੀ ਪਿਆ ਕੁਝ ਨੂੰ ਪੇਟ ਭਰਨ ਵਾਸਤੇ ਅੰਨ ਨਹੀਂ ਮਿਲਦਾ ਜੋ ਦਰ ਦਰ ਦੇ ਧੱਕੇ ਖਾਂਦੇ ਰਹਿੰਦੇ ਕੁਝ ਵਿਚਾਰੇ ਕਾਣੇ ਹਾਂਜੀ ਗੰਜੇ ਬੋਲੇ ਕੀ ਦੱਸੀਏ ਸਰੀਰਕ ਦੁੱਖ ਰੂਪੀ ਨਰਕ ਆ ਮਾਨਸਿਕ ਵੱਖਰਾ ਸਰੀਰਕ ਦੁੱਖ ਵੱਖਰਾ ਮਰੇ ਤੋਂ ਬਾਅਦ ਸੂਖਮ ਸਰੀਰ ਨੂੰ ਦੁੱਖ ਵੱਖਰਾ ਸੋ ਇੰਨਾ ਹੀ ਰਹੋ ਵਿਚਾਰ 10-8 ਨਰਕ ਕੁਸ਼ਟਨ ਵੇਖੇ 10 ਅਤੇ 8 8 18 ਨਰਕ ਇਹ ਕੋੜੀ ਹੈ ਇਹ ਕੋੜ ਵਰਗੇ ਜਿਹੜੇ ਨਾ ਇਹਨਾਂ ਦੇ ਵਿੱਚ ਧਰਮ ਬੇਮੁੱਖ ਨਰਕ ਨੀਤ ਗਮ ਧਰਮ ਤੋਂ ਬੇਮੁੱਖ ਨਰ ਪੁਰਸ਼ ਨੀਤ ਕਹੀਏ ਹਮੇਸ਼ਾ ਹੀ ਗਮ ਕਹੀਏ ਗਮਨ ਕਰਦਾ ਜਾਣਾ ਕਰਦਾ ਹੈ। ਧਰਮ ਸਾਰ ਸੰਸਾਰ ਮੈਂ ਇਸ ਕਰਕੇ ਭਾਈ ਗੱਲ ਤਾਂ ਇਹ ਦੱਸਣ ਲੱਗੇ ਆ ਵੀ ਇਸ ਸੰਸਾਰ ਦੇ ਮੈਂ ਕਹੀਏ ਵਿੱਚ ਧਰਮ ਹੀ ਇੱਕ ਸਭ ਤੋਂ ਸਾਰ ਕਹੀਏ ਸ੍ਰੇਸ਼ਟ ਉੱਤਮ ਵਸਤੂ ਆ। ਧਰਮ ਧਾਰਨ ਕਰੋ ਤਾਂ ਤੇ ਧਰਮ ਨਮਾਮ ਮਮ ਆਂਦੇ ਪੰਡਿਤ ਹਰਦਿਆਲ ਜੀ ਇਸ ਕਰਕੇ ਤਾਂ ਤੇ ਕਹੀਏ ਇਸ ਕਰਕੇ ਜਾਂ ਇਸ ਕਰਕੇ ਮਮ ਕਹੀਏ ਮੇਰੀ ਅਤੇ ਧਰਮ ਨੂੰ ਭਾਈ ਇਹ ਡਰਦਿਆਂ ਡਰਾਉਂਦਿਆਂ ਇਹਨੇ ਵੀ ਇੰਨਾ ਕੁਝ ਵੇਖ ਕੇ ਨਮਾਮ ਕਹੀਏ ਨਮਸਕਾਰ ਹੀ ਹੈ। ਅਤੇ ਤੁਹਾਨੂੰ ਵੀ ਮੈਂ ਕਹਿੰਦਾ ਵਾਂ ਵੀ ਧਰਮ ਹੀ ਸਾਰਿਆਂ ਵਿੱਚੋਂ ਸ੍ਰੇਸ਼ਟ ਆ ਸੰਸਾਰ ਵਿੱਚ ਰਹਿੰਦੀਆਂ ਵਸਤੂ ਤਾਂ ਤੇ ਧਰਮ ਨਮਾਮ ਮਾਮ ਭਾਵ ਸਾਰਾ ਸੰਸਾਰ ਧਰਮ ਦੇ ਆਸਰੇ ਹੈ। ਮੈਂ ਸਾਰੇ ਸੰਸਾਰ ਦੇ ਆਧਾਰ ਰੂਪ ਧਰਮ ਨੂੰ ਨਮਸਕਾਰ ਕਰਦਾ ਹਾਂ ਤਾਂ ਜੇ ਕਹੀਏ ਇਸ ਕਰਕੇ ਧਰਮ ਨੂੰ ਜਿਹੜੀ ਨਮਾਮ ਕਹੀ ਨਮਸਕਾਰ ਮਾਮ ਕਹੀਏ ਸਾਡੀ ਕਹੀਏ ਤਮਾਮ ਜੀਵਾਂ ਦੀ ਹੈ ਅਤੇ ਕਰਨੀ ਚਾਹੀਦੀ। ਚੋ ਭਾਈ ਆਨ ਸੁਹਿਰਦ ਨਾ ਧਰਮ ਬਿਨਾ ਜਨ ਹੇ ਭਾਈ ਇਸ ਲਈ ਇਹ ਮਨੁੱਖ ਦਾ ਧਰਮ ਤੋਂ ਬਗੈਰ ਆਨ ਕਹੀਏ ਹੋਰ ਕੋਈ ਵੀ ਸੁਹਿਰਦ ਕਹੀਏ ਸ੍ਰੇਸ਼ਟ ਹਿਰਦੇ ਨੂੰ ਪਿਆਰਾ ਲੱਗਣ ਵਾਲਾ ਮਿੱਤਰ ਨਹੀਂ ਹੈ। ਸੁਹਿਰਦ ਨਾਮ ਦਾ ਸ੍ਰੇਸ਼ਟ ਹਿਰਦ ਨਾਮ ਹਿਰਦੇ ਦਾ ਸ੍ਰੇਸ਼ਟ ਹਿਰਦੇ ਨੂੰ ਸੁਹਿਰਦ ਜਾਂ ਦਾ ਪਿਆਰਾ ਆਨ ਸੁਹਿਰਦ ਨਾ ਪਿਆਰੇ ਕੌਣ ਮਿੱਤਰ ਹੀ ਹੁੰਦੇ ਸਕੇ ਸੰਬੰਧੀ ਹੋਰ ਸੁਹਿਰਦ ਨਾ ਹੋਰ ਪਿਆਰਾ ਲੱਗਣ ਵਾਲਾ ਕੋਈ ਨਹੀਂ ਹੈ। ਹਿਰਦੇ ਨੂੰ ਆਨ ਸੁਹਿਰਦ ਨਾ ਸ੍ਰੇਸ਼ਟ ਹਿਰਦੇ ਨੂੰ ਆਣ ਕਹੀਏ ਹੋਰ ਕੋਈ ਨਹੀਂ ਹੈ ਪਿਆਰਾ ਲੱਗਣ ਵਾਲਾ ਧਰਮ ਬਿਨਾਂ ਜਨ ਧਰਮ ਤੋਂ ਬਿਨਾਂ ਧਰਮ ਬਿਨਾਂ ਧਰਮ ਵਗੈਰ ਜਨ ਦਾ ਆਨ ਸੁਹਿਰਦ ਨਾ ਇਸ ਲਈ ਕਹਿੰਦੇ ਹੈ ਧਰਮ ਬਿਨਾਂ ਜਨ ਜਾਣ ਕੇ ਜਿਹੜਾ ਮਨੁੱਖ ਆ ਮਨੁੱਖ ਦਾ ਧਰਮ ਤੋਂ ਬਿਨਾਂ ਕਹੀਏ ਬਗੈਰ ਆਣ ਸੁਹਿਰਦ ਨਾ ਹੋਰ ਕੋਈ ਸੁਹਿਰਦ ਪਿਆਰਾ ਨਾ ਕਹੀਏ ਨਹੀਂ ਸਿੱਧਾ ਜਰਥ ਹੋਰ ਕੋਈ ਪਿਆਰਾ ਨਹੀਂ ਹੈ ਧਰਮ ਤੋਂ ਬਿਨਾਂ ਜਾਣ ਕਹੀਏ ਮਨੁੱਖ ਦਾ ਸੰਤ ਜਨਾਂ ਕੋ ਸਹੀ ਧਰਮ ਧਨ ਜਿਹੜੇ ਸੰਤ ਆ ਸਿਮਰਨ ਕਰਨ ਵਾਲੇ ਸ਼ਾਂਤ ਚਿੱਤ ਮਹਾਤਮਾ ਜਨਾ ਜਾਣੇ ਸੰਤ ਜਨਾਂ ਕੋ ਸੰਤ ਜਨਾਂ ਦਾ ਕੋਦਾਰਥ ਨੂੰ ਵੀ ਹੁੰਦਾ ਦਾ ਵੀ ਹੁੰਦਾ ਇੱਥੇ ਦੋਵੇਂ ਲੱਗ ਜਾਂਦੇ ਆ ਕਿ ਸੰਤ ਜਨਾਂ ਨੂੰ ਸਹੀ ਜਿਹੜਾ ਨਿਸ਼ਚੇ ਕਰਕੇ ਧਰਮ ਹੀ ਧਨ ਧਨ ਧਰਮ ਹੀ ਸੰਤ ਜਨਾਂ ਦਾ ਨਿਸ਼ਚੇ ਕਰਕੇ ਧਨ ਅਤੇ ਜਾਂ ਸੰਤ ਜਨਾਂ ਕੋਦਾਰਥ ਦਾ ਵੀ ਵੀ ਸੰਤਾਂ ਦਾ ਸੰਤ ਜਨਾਂ ਦਾ ਜਿਹੜਾ ਨਾ ਸਹੀ ਕਹੀਏ ਨਿਸ਼ਚੇ ਕਰਕੇ ਧਰਮ ਹੀ ਧਨ ਉਹ ਹੋਰ ਪਦਾਰਥਾਂ ਰੂਪੀ ਧਨ ਨੂੰ ਨਹੀਂ ਚਾਹੁੰਦੇ ਸੰਤ ਉਹਨਾਂ ਨੇ ਧਰਮ ਨੂੰ ਹੀ ਆਪਣਾ ਅਸਲੀ ਧਨ ਨਿਸ਼ਚੇ ਕੀਤਾ ਹੋਇਆ ਉਹਨਾਂ ਨੇ ਧਰਮ ਨੂੰ ਹੀ ਧਨ ਆਪਣਾ ਸਹੀ ਕਹੀਏ ਨਿਸ਼ਚੇ ਕਰਕੇ ਕੀਤਾ ਹੋਇਆ ਸੰਤ ਜਨਾਂ ਨੇ ਹੋਰ ਨਹੀਂ ਉਹਨਾਂ ਨੂੰ ਕੋਈ ਧਨ ਚਾਹੀਦਾ ਜਿਹੜੇ ਅਸਲੀ ਸੰਤ ਆ ਅੱਜ ਕੱਲ੍ਹ ਦੇ ਸੰਤ ਨਹੀਂ ਪਖੰਡੀ ਨਹੀਂ ਸਾਡੇ ਵਰਗੇ ਜਿਹੜੇ ਆਪਣੇ ਆਪ ਨੂੰ ਧਰਮੀ ਬਹੁਤਾ ਕਮਾਉਂਦੇ ਉਹ ਜ਼ਿਆਦਾ ਹੀ ਮਾਇਆ ਦੇ ਲਾਲਚੀ ਹੁੰਦੇ ਕਬਜ਼ੇ ਕਰੀ ਜਾਂਦੇ ਆ ਲੜੀ ਲੜਾਈ ਜਾਂਦੇ ਆ ਭਰਾ ਭਰਾ ਨੂੰ ਨਹੀਂ ਵਹਿੰਦੇ ਬਾਬੇ ਬਾਬੇ ਲੜੀ ਜਾਂਦੇ ਗੁਰਦੁਆਰੇ ਗੋਲਕਾਂ ਲੁੱਟ ਲੁੱਟ ਭਾਜਦੇ ਕਈ ਘਬਲੇ ਕਰਦੇ ਕਈ ਕਰਦੇ ਸੋਰਾ ਵਿਚਾਰ ਉਹ ਸੰਤ ਨਹੀਂ ਹੁੰਦੇ ਸੰਤ ਜਨਾਂ ਕੋ ਸੰਤ ਜਨਾਂ ਦਾ ਸਹੀ ਕਹੀਏ ਨਿਸ਼ਚੇ ਕਰਕੇ ਧਰਮ ਹੀ ਧਨ ਅਤੇ ਸਹੀ ਕਹੀਏ ਨਿਸ਼ਚੇ ਕਰਕੇ ਉਹਨਾਂ ਨੇ ਧਨ ਨੂੰ ਹੀ ਧਰਮ ਆਪਣਾ ਸਹੀ ਕਹੀਏ ਨਿਸ਼ਚੇ ਕੀਤਾ ਧਰਮ ਧਰੋਂ ਮੈਂ ਨਿਤ ਚਿੱਤ ਅੰਤਰ ਕਹਿੰਦੇ ਧਰਮ ਧਰੋਂ ਮੈਂ ਕਹਿੰਦੇ ਪੰਡਿਤ ਹਰਦਿਆਲ ਜੀ ਮੈਂ ਤੇ ਧਰਮ ਜਿਹੜਾ ਨਾ ਉਹ ਧਰਮ ਕਹੀਏ ਧਾਰਨ ਕਰਕੇ ਰੱਖਦਾ ਹਾਂ ਇਹ ਕਿੰਨਾ ਕੁ ਚਿਰ ਕਹਿੰਦੇ ਨਿਤ ਚਿੱਤ ਅੰਤਰ ਨਿਤ ਸਦਾ ਚਿੱਤ ਕਹੀਏ ਚਿੱਤ ਦੇ ਅੰਤਰ ਕਹੀਏ ਅੰਦਰ ਮੈਂ ਸਦਾ ਹੀ ਧਰਮ ਨੂੰ ਆਪਣੇ ਚਿੱਤ ਦੇ ਅੰਦਰ ਧਾਰਨ ਕਰਕੇ ਰੱਖਦਾ ਹਾਂ ਅਥਵਾ ਅੰਤਰ ਦਾ ਅਰਥ ਬਣਨਾ ਅੰਤਰੇ ਭੇਦ ਤੋਂ ਰਹਿਤ ਅੰਤਰੇ ਭੇਦ ਫਰਕ ਤੋਂ ਰਹਿਤ ਧਰਮ ਨੂੰ ਧਾਰਨ ਕਰਦਾ ਧਰਮ ਧਰੋ ਮੈਂ। ਕਹਿੰਦੇ ਮੈਂ ਤਾਂ ਧਰਮ ਧਾਰਨ ਕਰਦਾ, ਇਸ ਕਰਕੇ ਭਾਈ ਤੁਸੀਂ ਵੀ ਨਿਤ ਚਿੱਤ ਅੰਦਰ ਬਿਨਾਂ ਭੇਦਭਾਵ ਤੋਂ ਹਮੇਸ਼ਾ ਨਿਤਾ ਪ੍ਰਤੀ ਚਿੱਤ ਦੇ ਅੰਦਰ ਹੀ ਧਾਰਨ ਕਰੋ ਧਰਮ ਨੂੰ, ਬਾਹਰ ਵਿਖਾਵਾ ਨਾ ਕਰੋ। ਮੁਝ ਪਾਲ ਹੇ ਧਰਮ ਨਿਰੰਤਰ, ਕਿਉਂ ਕਰਦਾ ਹੈ ਚਿੱਤ ਅੰਦਰ? ਕਹਿੰਦੇ ਕਿਉਂਕਿ ਧਰਮ ਹੀ ਮੁਝੇ ਕਹੀਏ ਮੈਨੂੰ ਪਾਲ ਹੈ, ਉਹ ਪਾਲਦਾ ਹੈ। ਧਰਮ ਨਿਰੰਤਰ, ਧਰਮ ਜਿਹੜਾ ਨਿਰੰਤਰ ਕਹੀਏ ਇੱਕ ਰਸ, ਮੁਝੇ ਪਾਲ ਹੈ ਮੁਝੇ ਮੈਨੂੰ ਪਾਲ ਹੀ। ਕਹਿੰਦੇ ਧਰਮ ਹੀ ਨਿਰੰਤਰ ਇੱਕ ਰਸ ਪਾਲ ਰਿਹਾ ਮੈਨੂੰ, ਭਾਵ ਧਰਮ ਹੀ ਮੇਰੀ ਪਾਲਣਾ ਕਰਨ ਵਾਲਾ। ਠੀਕ ਹੈ ਜੀ, ਮੁਝੇ ਪਾਲ ਹੈ ਧਰਮ ਨਿਰੰਤਰ, ਧਰਮ ਹੀ ਨਿਰੰਤਰ ਕਹੀਏ ਇੱਕ ਰਸ, ਮੁਝੇ ਕਹੀਏ ਮੈਨੂੰ ਪਾਲ ਕਹੀਏ ਪਾਲ ਰਿਹਾ ਹੇ ਕਹੀਏ ਹੈ, ਧਰਮ ਹੀ ਮੇਰੀ ਪਾਲਣਾ ਕਰਨ ਵਾਲਾ ਹੈ। ਦੋਹਰਾ ਆਤ ਪ੍ਰਥਮੇ ਦਸ ਛੰਦ ਕਰ, ਆ ਵੇਖੋ ਦੋ ਦੋਹਰੇ ਆਏ ਨਾ, ਸੱਤਵਾਂ ਅਤੇ ਅੱਠਵਾਂ, ਦਵਈਆ ਛੰਦ ਅਤੇ ਸ਼ਬੈ ਛੰਦ ਅਤੇ ਚੌਪਈ, ਇਹ ਦੋ ਜਿਹੜੇ ਛੰਦ ਆਏ ਨਾ ਇੱਥੇ ਤੱਕ ਮੰਗਲ ਉਹਨਾਂ ਕੀਤਾ, ਗ੍ਰੰਥ ਦੀ ਜਾਣਕਾਰੀ ਅਤੇ ਧਰਮ ਦੀ ਮਹਾਨਤਾ ਕੀਤੀ ਇਹਨਾਂ ਦੋਵਾਂ ਮੰਗਲਾਂ 'ਚ, ਉਪਦੇਸ਼ ਦਿੱਤਾ ਬੜਾ ਵੱਡਾ ਦੋ ਛੰਦਾਂ ਵਿੱਚ। ਹੁਣ ਅੱਗੇ ਅਧਿਆਏ ਦੀ ਪ੍ਰਾਰੰਭਤਾ ਕਰਨ ਲੱਗੇ, ਜਿਸ ਵਿੱਚ ਕਵੀ ਜੀ ਨੇ ਧਰਮ ਦਾ ਹੀ ਵਿਸ਼ਾ ਰੱਖਿਆ, ਸਿਰਫ ਥੋੜ੍ਹਾ ਪਹਿਲਾਂ ਜੜਾ ਦਿੱਤਾ। ਧਰਮ ਵੈਸੇ ਵੀ ਮੁੱਖ ਆ, ਕਿਉਂਕਿ ਜਿਹੜੇ ਧਰਮੀ ਬੰਦੇ ਉਹ ਹੀ ਇਹ ਸ਼ਾਸਤਰ ਪੜ੍ਹਦੇ, ਦੂਜਾ ਤਾਂ ਪੜ੍ਹ ਨਹੀਂ ਸਕਦਾ। ਦੋਹਰਿਆਂ ਚ ਉਹਨਾਂ ਦੱਸ ਦਿੱਤਾ, ਹੁਣ ਦੋਹਰਾ ਵਿਚਾਰਦੇ ਲਿਖਦੇ। ਦੋਹਰਾ ਅਤ ਪ੍ਰਥਮੇ ਦਸ ਛੰਦ ਕਰ, ਆਤ ਕਹੀਏ ਹੋਣ ਇਹ ਦੋਨਾਂ ਮੰਗਣਾ ਤੋਂ ਉਪਰੰਤ। ਕਹਿੰਦੇ ਪ੍ਰਥਮੇ ਕਹੀਏ ਪਹਿਲੇ, ਮੈਂ ਦਸ ਛੰਦ ਕਰ ਕਹੀਏ ਕਰਕੇ, ਜਾਂ ਇੱਦਾਂ ਵੀ ਬਣ ਜਾਂਦਾ ਆਤ ਪ੍ਰਥਮੇ। ਕਹਿੰਦੇ ਹੁਣ ਮੈਂ ਪ੍ਰਥਮੇ ਕਹੀਏ ਪਹਿਲੇ ਅਧਿਆਏ ਦੇ ਵਿੱਚ ਦਸ ਜਿਹੜੇ ਛੰਦ ਆ ਉਹ ਕਰ ਕਹੀਏ ਕਰਕੇ, ਵਰਨੋ ਧਰਮ ਮਨਾਕ, ਜਿਹੜਾ ਮੈਂ ਵਰਣਨ ਕਰਾਂਗਾ ਧਰਮ ਦਾ ਮਨਾਕ ਕਹੀਏ ਥੋੜ੍ਹਾ ਜਿਹਾ, ਜਾਂ ਇਵੇਂ ਵੀ ਵਰਨੋ ਧਰਮ ਮਨਾਕ, ਮਨਾਕ ਥੋੜ੍ਹੇ ਮਾਤਰ ਧਰਮ ਦਾ ਵਰਨੋ ਕਹੀਏ ਵਰਣਨ ਕਰਾਂਗਾ। ਹੁਣ ਪਹਿਲੇ ਅਧਿਆਏ ਦੇ ਵਿੱਚ ਦਸ ਛੰਦ ਕਰਕੇ, ਜਾਂ ਇਹ ਦੋ ਮੰਗਲ ਵਾਲੇ ਛੰਦਾਂ ਤੋਂ ਬਾਅਦ ਪਹਿਲਾਂ ਹੁਣ ਮੈਂ ਦਸ ਛੰਦ ਕਰਕੇ ਧਰਮ ਦਾ ਵਰਣਨ ਕਰਾਂਗਾ। ਧਰਮ ਸਰੂਪ ਨਿਮਿੱਤ ਬ੍ਰਿਧ, ਇਹਨਾਂ ਦਸ ਛੰਦਾਂ ਵਿੱਚ ਕਹਿੰਦੇ ਮੈਂ ਧਰਮ ਦਾ ਸਵੈਰੂਪ ਕਹੀਏ ਧਰਮ ਦਾ ਸਰੂਪ, ਹਾਂਜੀ। ਫਿਰ ਨਿਮਿੱਤ, ਧਰਮ ਦਾ ਜਿਹੜਾ ਨਿਮਿੱਤ ਕਾਰਨ ਹੈ ਕਿ ਧਰਮ ਪੈਦਾ ਕਿਵੇਂ ਹੁੰਦਾ, ਅਤੇ ਫਿਰ ਬ੍ਰਿਧ ਕਿ ਧਰਮ ਦੀ ਬ੍ਰਿਧ ਕਹੀਏ ਵ੍ਰਿਧੀ ਕਿਵੇਂ ਹੋਵੇਗੀ, ਧਰਮ ਵਾਧਾ ਕਿਵੇਂ ਹੈ ਬੰਦੇ ਅੰਦਰ ਜੀਵ ਅੰਦਰ, ਇਹ ਸਥਿਤ ਨਸ਼ਟ ਵਿਪਾਕ। ਫਿਰ ਧਰਮ ਇਹ ਸਥਿਤ ਕਹੀਏ ਇਹ ਸਥਿਤ ਕਿਵੇਂ ਰਹੇਗਾ, ਰਹਿੰਦਾ ਕਿਵੇਂ, ਅਤੇ ਧਰਮ ਦਾ ਹਿਰਦੇ ਅੰਦਰੋਂ ਜੀਵ ਅੰਦਰੋਂ ਨਸ਼ਟ ਕਹੀਏ ਨਾਸ ਕਿਵੇਂ ਹੋ ਜਾਂਦਾ, ਕਿਹਨਾਂ ਗੱਲਾਂ ਕਰਕੇ, ਅਤੇ ਧਰਮ ਦਾ ਵਿਪਾਕ ਕਹੀਏ ਫਲ ਕੀ ਪ੍ਰਾਪਤ ਹੁੰਦਾ ਹੈ, ਕੀ ਹੋਇਆ ਪ੍ਰਾਪਤ ਅਤੇ ਕੀ ਹੋਵੇਗਾ, ਇਹ ਸਭ ਗੱਲਾਂ ਕਥਨ ਕਰਾਂਗਾ। ਹੁਣ ਮੈਂ ਦਸਾਂ ਛੰਦਾਂ ਵਿੱਚ, ਧਰਮ ਸਰੂਪ ਇੱਕ, ਨਿਮਿੱਤ ਦੋ, ਬ੍ਰਿਧ ਤਿੰਨ, ਇਸਥਿਤ ਚਾਰ, ਨਸ਼ਟ ਪੰਜ, ਵਿਪਾਕ ਛੇ। ਭਾਵ ਮੈਂ ਧਰਮ ਦੇ ਬਾਰੇ ਜਿਹੜੀਆਂ ਛੇ ਗੱਲਾਂ ਉਹ ਤਾਂ ਹੁਣ ਮੈਂ ਕਥਨ ਕਰਾਂਗਾ ਦਸਾਂ ਛੰਦਾਂ ਦੇ ਵਿੱਚ। ਧਰਮ ਦਾ ਸਰੂਪ ਕੀ ਆ, ਧਰਮ ਜਿਹੜਾ ਵਾ ਉਹ ਉਤਪੰਨ ਕਿਵੇਂ ਹੁੰਦਾ, ਨਿਮਿੱਤ ਕਾਰਨ ਕੀ ਆ, ਬ੍ਰਿਧ ਵਾਧਾ ਕਿਵੇਂ ਬੰਦੇ ਅੰਦਰ ਜੀਵ ਅੰਦਰ, ਇਸਥਿਤ ਕਿਵੇਂ ਹੁੰਦਾ, ਟੇਕੇ ਕਿਵੇਂ ਰਹਿੰਦਾ, ਕਿਉਂਕਿ ਟਿਕਣਾ ਵੀ ਜ਼ਰੂਰੀ। ਫਿਰ ਜੇ ਟਿਕਿਆ ਹੋਇਆ ਤਾਂ ਕਿੰਨਾ ਗਲਤੀਆਂ ਕਰਕੇ ਨਸ਼ਟ ਹੋ ਜਾਂਦਾ ਧਰਮ ਅੰਦਰੋਂ, ਵਿਭਾਗ। ਜੇ ਤੁਸੀਂ ਆਪਾਂ ਧਰਮ ਦਾ ਫਲ ਕੀ ਹੈ ਤਾਂ ਉਹਦਾ ਕਹਿੰਦੇ ਫਲ ਵੀ ਮੈਂ ਦੱਸਾਂਗਾ ਕੀ ਹੋਵੇਗਾ ਅਤੇ ਕੀ ਪ੍ਰਾਪਤ ਹੋਇਆ ਅਤੇ ਕੀ ਹੁੰਦਾ ਹੈ, ਉਹ ਅੱਗੇ ਹੁਣ ਵਿਚਾਰ ਕਰਕੇ ਦੱਸਣਗੇ ਅਗਲੇ ਦੋਹਰੇ ਵਿੱਚ। ਧਰਮ ਦੇ ਜਿਹੜੇ ਆ ਧਰਮ ਹੀ ਮਨੁੱਖ ਦੀ ਪਛਾਣ ਦੱਸਦੇ ਆ, ਨਾਲ ਧਰਮ ਦੇ ਚਿੰਨ੍ਹ ਦੱਸਣਗੇ, ਉਹ ਆਪਾਂ ਬਾਅਦ 'ਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ ਜੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਹੱਥ ਪ੍ਰਥਮੀ ਦਸ ਛੰਦ ਕਰ ਵਰਨੋ ਧਰਮ ਮਨਾਕ ਧਰਮ ਸਵੈਰੂਪ ਨਿਮਿਤ ਬ੍ਰਿਧ ਇਸ ਸਥਿਤ ਲਸ਼ਟ ਵਿਪਾਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।